ਗੁਰੂ ਰੁਪਿਆਰੀ ਸਾਧ ਸੰਗਤ ਜੀ, ਪਰਮਾਰਥ ਵਿੱਚ ਜਿਤਨੇ ਵੀ ਲੋਕ ਲੱਗੇ ਹੋਏ ਹਨ ਉਹਨਾਂ ਵਿੱਚੋਂ ਬਹੁਤ ਘੱਟ ਹਨ ਜਿਹੜਾ ਸਿਮਰਨ ਜੀਵਨ ਜੀਵਦੇ ਹਨ, ਅਤੇ ਜਿਹੜੇ ਜਗਿਆਸੂ ਸਿਮਰਨ ਜੀਵਨ ਜੀਵਦੇ ਹਨ ਉਹਨਾਂ ਵਿੱਚੋਂ ਵੀ ਬਹੁਤਿਆਂ ਦੀ ਸ਼ਿਕਾਇਤ ਆਉਂਦੀ ਹੈ ਕਿ ਜੇ ਅਸੀਂ ਸਿਮਰਨ ਤਾਂ ਕਰਦੇ ਹਾਂ ਪਰ ਉਸ ਦੇ ਨਤੀਜੇ ਨਹੀਂ ਨਿਕਲਦੇ। ਜੋ ਬਰਕਤਾਂ ਸਿਮਰਨ ਦੀਆਂ ਗੁਰਬਾਣੀ ਵਿੱਚ ਦਰਸੀਆਂ ਹਨ ਉਹ ਨਹੀਂ ਪ੍ਰਾਪਤ ਹੁੰਦੀਆਂ। ਉਹ ਇਹ ਕਹਿੰਦੇ ਹਨ ਕਿ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੀ ਸਿਮਰਨ ਦੀ ਕਿਰਿਆ ਸਫਲ ਨਹੀਂ ਹੋ ਰਹੀ। ਸੋ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦੇ ਕੁਝ ਨੁਕਤੇ ਦੱਸੇ ਹਨ ਕਿ ਸ਼ੁਰੂਆਤ ਵਿੱਚ ਜਦੋਂ ਜਗਿਆਸੂ ਸਿਮਰਨ ਕਰਦਾ ਹੈ ਇਹਨਾਂ ਨੁਕਤਿਆਂ ਨੂੰ ਮੁੱਖ ਰੱਖ ਕੇ ਸਿਮਰਨ ਕਰੇ ਤਾਂ ਫਿਰ ਉਸ ਦੀ ਸਿਮਰਨ ਦੀ ਕਿਰਿਆ ਜ਼ਰੂਰ ਹੀ ਸਫਲ ਹੋ ਸਕਦੀ ਹੈ। ਉਹ ਕਿਹੜੇ ਨੁਕਤੇ ਹਨ, ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਕਿਉਂਕਿ ਇਸ ਵੇਲੇ ਲੋਕਾਈ ਗੂੜੀ ਨੀਂਦ ਵਿੱਚ ਸੁੱਤੀ ਆਉਂਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਇਕੀ ਰੋਲ ਕਚੋਲੇ ਦੀਆਂ ਲਹਿਰਾਂ ਘੱਟ ਆਉਂਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਸ਼ਾਂਤ ਆਉਂਦਾ ਹੈ ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਝਾਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਭਲਕੇ ਉੱਠ ਪਰਾਉਣਾ ਮੇਰੇ ਘਰ ਆਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵਲਾਵੋ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਸੋ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਪਰ ਇਹ ਸਾਡਾ ਭੁਲੇਖਾ ਹੈ। ਪਹਿਲਾਂ ਤਾਂ ਜਦ ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ ਤਾਂ ਸਾਡੀਆਂ ਇਹ ਬਾਹਰਮੁਖੀ ਬਿਰਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਅਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡਾ ਲੈ ਜਾਂਦੀਆਂ ਹਨ। ਧਿਆਨ ਦੇਣਾ ਜੀ, ਸਾਡੀ ਹਾਲਤ ਦਾ ਬਿਆਨ ਹੈ ਕਿ ਅੰਮ੍ਰਿਤ ਵੇਲੇ ਜਦੋਂ ਸਿਮਰਨ ਵੇਲੇ ਬੈਠਦੇ ਹਾਂ ਕੀ ਹੁੰਦਾ ਹੈ। ਪਹਿਲਾਂ ਤਾਂ ਸਾਡੀਆਂ ਬਾਹਰਮੁਖੀਆਂ ਬਿਰਤੀਆਂ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀਆਂ ਅਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡੇ ਲੈ ਜਾਂਦੀਆਂ ਹਨ। ਸਿਮਰਨ ਦਾ ਉਦੇਸ਼ ਹੈ ਇੱਕ ਨੁਕਤੇ 'ਤੇ ਮਨ ਇਕਾਗਰ ਕਰਨਾ ਅਤੇ ਬਿਰਤੀਆਂ ਹੋਰ ਪਾਸੇ ਲੈ ਜਾਂਦੀਆਂ ਹਨ, ਖਿੰਡਾਓ ਵੱਲ। ਜੇ ਕਿਤੇ ਮਨ ਇਕਾਗਰ ਹੋ ਵੀ ਜਾਵੇ ਤਾਂ ਮਨ ਅਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸੇ ਕਸ਼ਮਕਸ਼ ਵਿੱਚ ਹੀ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ ਜਾਂ ਬਿਰਤੀਆਂ ਖਿੰਡਾ ਵਿੱਚ ਰਹਿੰਦੀਆਂ ਹਨ ਆਪਣੀ ਦੁਨੀਆਂ ਵਿੱਚ ਮਸਤ, ਜਾਂ ਨੀਂਦ ਆ ਜਾਂਦੀ ਹੈ। ਇਸੇ ਕਸ਼ਮਕਸ਼ ਵਿੱਚ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ। ਸੋ ਅਸੀਂ ਆਪਣੇ ਮਨ ਦੇ ਇਸ ਘੋਲ ਜਾਂ ਖਿੱਚੋ ਤਾਣ ਨੂੰ ਸਿਮਰਨ ਸਮਝ ਲੈਂਦੇ ਹਾਂ। ਹਾਂ, ਸਿਮਰਨ ਕਰਨ ਲਈ ਕੀਤੇ ਸਾਡੇ ਇਹ ਯਤਨ ਤਰਲੇ ਜਾਂ ਘਾਲਣਾ ਵੀ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਅਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਸਾਡਾ ਮਨ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਇਕੀ ਸਿਮਰਨ ਕਰਦਾ ਆਇਆ ਹੈ, ਜਿਸ ਕਾਰਨ ਮਾਇਕੀ ਸਿਮਰਨ ਹੀ ਸਾਡੇ ਮਨ ਚਿਤ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ। ਇਸ ਦ੍ਰਿੜ ਹੋਈ ਮਾਇਕੀ ਰੰਗਤ ਨੂੰ ਬਦਲਣਾ ਅਥਵਾ ਇਸ ਉੱਤੇ ਆਤਮਕ ਰੰਗਤ ਚਾੜਨੀ ਇਹ ਅਤ ਕਠਿਨ ਹੈ ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਕਾਫੀ ਨਹੀਂ ਹੈ। ਧਿਆਨ ਦੇਣਾ ਜੀ, ਕਿਉਂ ਮਨ 'ਤੇ ਅਸਰ ਨਹੀਂ ਹੁੰਦਾ, ਆਤਮਕ ਰੰਗਤ ਨਹੀਂ ਚੜ੍ਹਦੀ? ਕਿ ਕਈ ਜਨਮਾਂ ਤੋਂ ਮਨ ਉੱਤੇ ਮਾਇਕੀ ਰੰਗਤ ਚੜ੍ਹਦੀ ਆਈ ਹੈ। ਉਹ ਰੰਗਤ ਇਤਨੀ ਧਸ ਗਈ ਹੈ ਕਿ ਆਪ ਮੁਹਾਰੇ ਸਾਡੇ ਕਰਮਾਂ ਖਿਆਲਾਂ ਰਾਹੀਂ ਪ੍ਰਵਿਰਤ ਹੁੰਦੀ ਹੈ। ਹੁਣ ਅੰਮ੍ਰਿਤ ਵੇਲੇ ਉੱਠੇ, ਥੋੜ੍ਹਾ ਬਹੁਤ ਤਰਲਾ ਕੀਤਾ ਸਿਮਰਨ ਦਾ, ਉਸ ਤੋਂ ਬਾਅਦ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦੇ ਰਹੇ ਅਤੇ ਮਾਇਕੀ ਵਾਤਾਵਰਣ ਨਾਲ ਉਹ ਮਨ ਦਾ ਮੈਲ ਵਾਲਾ ਪਲੜਾ ਭਾਰੀ ਆਉਂਦਾ ਗਿਆ। ਭਾਵੇਂ ਥੋੜ੍ਹਾ ਬਹੁਤ ਅੰਮ੍ਰਿਤ ਵੇਲੇ ਸਿਮਰਨ ਨਾਲ ਹਲਕਾ ਹੋਇਆ ਪਰ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਨ ਨਾਲ ਹੋਰ ਭਾਰਾ ਹੋ ਗਿਆ। ਸੋ ਇਸ ਲਈ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਕਾਫੀ ਨਹੀਂ। ਇਸ ਰੰਗਤ ਨੂੰ ਬਦਲਣ ਲਈ ਤਾਂ ਗੁਰਬਾਣੀ ਵਿੱਚ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਖ ਨਿਮਖ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨ ਸਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈ ਹੈ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈ ਹੈ ਸਗਲ ਅਵਰਦਾ ਜੀਉ ਪਲ ਪਲ ਨਿਮਕ ਸਦਾ ਹਰ ਜਪਨੇ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉਠਤ ਬੈਠਤ ਸੋਵਤ ਜਾਗਤ ਸਾ 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 ਸਰ ਜਪਨੇ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਹਰ ਸਿਮਰਨ ਕੀ ਸਗਲੀ ਬੇਲਾ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ। ਇਸ ਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਵੀ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਵਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਵਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ। ਸੋ ਪਹਿਲਾ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਕਰਨ ਦਾ ਕਿ ਅੰਮ੍ਰਿਤ ਵੇਲੇ ਉੱਠ ਕੇ ਵੀ ਜਪਣਾ ਹੈ ਪਰ ਇਸ ਦੇ ਨਾਲ ਨਾਲ ਸਾਰਾ ਦਿਨ ਬਹਿੰਦਿਆਂ ਉੱਠਦਿਆਂ ਵੀ ਸਿਮਰਨ ਦੀ ਆਦਤ ਪਾਉਣੀ ਹੈ ਕਿਉਂਕਿ ਮਾਇਕੀ ਰੰਗਤ ਨਾਲ ਮਨ ਹੋਰ ਮਹਿਲਾ ਹੁੰਦਾ ਹੈ। ਜਦੋਂ ਸਿਮਰਨ ਦੀ ਆਦਤ ਪਾਵਾਂਗੇ ਮਾਇਕੀ ਰੰਗਤ ਹੋਰ ਚੜ੍ਹੇਗੀ ਨਹੀਂ ਅਤੇ ਸਿਮਰਨ ਨਾਲ ਉਹ ਜਿਹੜੀ ਪੁਰਾਣੀ ਮਾਇਕੀ ਰੰਗਤ ਹੈ ਉਹ ਫਿੱਕੀ ਪੈਂਦੀ ਜਾਵੇਗੀ ਅਥਵਾ ਸਾਡੇ ਜੀਵਨ ਦੀ ਰੰਗਤ ਦੈਵੀ ਆਉਂਦੀ ਜਾਵੇਗੀ। ਸੋ ਗੁਰਬਾਣੀ ਵਿੱਚ ਸਿਮਰਨ ਦੇ ਇਸ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਵਿਆਖਿਆ ਦੀ ਲੋੜ ਨਹੀਂ, ਬੇਅੰਤ ਉਹ ਜੀਆਂ ਪੰਕਤੀਆਂ ਹਨ ਸਵਾਸ ਸਵਾਸ ਜਪਣ ਦੀਆਂ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ। ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸ਼ਨਾਨ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ। ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ। ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਬਿੰਦ ਗੁਰ ਆਪ ਰਹਿਣ ਦਿਨਿਸ ਤੇ ਸਦਾ ਧਿਆਈ ਜੇ ਖਿਨ ਮੈਂ ਸਗਲ ਉਦਾਰੇ ਜੀਉ। ਹਰ ਜਪਦਿਆਂ ਖਿਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕਹਿ ਜਾਪੈ ਸਾਹ ਆਵੇ ਕਹਿ ਨਾ ਆਵੇ ਰਾਮ। ਸੋ ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦੇ ਆਦੇਸ਼ ਨੂੰ ਕਮਾਵਣਾ ਅਤ ਕਠਿਨ ਹੈ ਕਿਉਂਕਿ ਸਾਡਾ ਮਨ ਤਾਂ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ ਜਿਸ ਕਾਰਨ ਪ੍ਰਭੂ ਸਿਮਰਨ ਹੋ ਨਹੀਂ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ। ਇਹ ਜਿਹੜੀ ਬਹਿੰਦਿਆਂ ਉੱਠਦਿਆਂ ਸਿਮਰਨ ਦੀ ਆਦਤ ਪਾਉਣੀ ਬਹੁਤ ਮੁਸ਼ਕਿਲ ਹੈ ਪਰ ਸਾਧ ਸੰਗਤ ਦੇ ਆਸਰੇ ਥੋੜ੍ਹਾ ਬਹੁਤ ਉਪਰਾਲਾ ਕਰੀਏ ਤਾਂ ਇਹ ਸੰਗਤ ਦੀ ਸਹਾਇਤਾ ਨਾਲ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ। ਦੂਜਾ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਉਹ ਹੈ ਧਿਆਨ ਕਿ ਜਿਹੜਾ ਬਹਿੰਦਿਆਂ ਉੱਠਦਿਆਂ ਜਪਣਾ ਹੈ ਇਹ ਬੇਧਿਆਨ ਨਹੀਂ ਜਪਣਾ, ਧਿਆਨ ਨਾਲ ਜਪਣਾ ਹੈ ਕਿਉਂਕਿ ਹਰ ਇੱਕ ਕਾਰਜ ਦੀ ਸਫਲਤਾ ਲਈ ਮਨ ਦੀ ਇਕਾਗਰਤਾ ਜਾਂ ਧਿਆਨ ਲੋੜੀਂਦਾ ਹੈ। ਜਿਸ ਕਾਰਜ ਵਿੱਚ ਧਿਆਨ ਨਾ ਦਿੱਤਾ ਜਾਏ ਉਹ ਕਾਰਜ ਅਧੂਰਾ ਅਸਫਲ ਜਾਂ ਠਾਠਾ ਬਾਗਾ ਹੀ ਬਣ ਕੇ ਰਹਿ ਜਾਂਦਾ ਹੈ। ਇਸੇ ਲਈ ਗੁਰਬਾਣੀ ਸਾਨੂੰ ਮਨ ਤਨ ਚਿੱਤ ਨਾਲ ਸਿਮਰਨ ਕਰਨ ਲਈ ਪ੍ਰੇਰਦੀ ਹੈ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਰਾਮ ਨਾਮ ਜਪ ਹਿਰਦੈ ਮਾਹੇ ਨਾਨਕ ਪਤ ਸੇਤੀ ਕਰ ਜਾਏ। ਹਰ ਕੀ ਭਗਤ ਕਰੋ ਮਨ ਲਾਏ ਮਨ ਬਚਤ ਨਾਨਕ ਫਲ ਪਾਏ ਮਨ ਬਚ ਕਰਮ ਰਾਮ ਨਾਮ ਚਿਤਾਰੀ। ਸੋ ਅਸੀਂ ਮਨ ਅਥਵਾ ਅੰਤਸ਼ਕਰਨ ਦੇ ਸੰਸਕਾਰਾਂ ਅਨੁਸਾਰ ਸੋਚਦੇ ਤੇ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਅਥਵਾ ਅਭਿਆਸ ਦੁਆਰਾ ਬਣਦੇ ਹਨ, ਜਿਨ੍ਹਾਂ ਨੂੰ ਬਦਲਣਾ ਕਠਿਨ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬੀ ਦੇ ਮਨ 'ਚ ਅੰਤਸ਼ਕਰਨ ਵਿੱਚ ਸ਼ਰਾਬ ਦੇ ਸੰਸਕਾਰ ਬਣ ਜਾਂਦੇ ਹਨ, ਜੋ ਉਸ ਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਆਉਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤਾਂ ਸਾਡਾ ਧਿਆਨ ਉਸ ਵਿੱਚ ਨਹੀਂ, ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਅਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਜਦੋਂ ਅਸੀਂ ਹੁਣ ਇਹ ਤਾਂ ਸਾਰਿਆਂ ਦੇ ਤਜਰਬੇ ਵਿੱਚ ਗੱਲ ਆਈ ਹੋਵੇਗੀ ਕਿ ਸਿਮਰਨ ਕਰਨ ਬੈਠਦੇ ਹਾਂ, ਧਿਆਨ ਗੁਰਮੰਤਰ 'ਤੇ ਇਕਾਗਰ ਨਹੀਂ ਕਰਦੇ, ਐਵੇਂ ਰਸਨਾ ਨਾਲ ਦੋ ਮਿੰਟ ਵਾਹਿਗੁਰੂ ਆਈ ਰੁਕਿਆ, ਉਹ ਜਿਹੜੇ ਸੰਸਕਾਰ ਸਾਡੇ ਅੰਦਰ ਹਨ ਅਛੋਪਲੇ ਹੀ ਚੁੱਪ ਚੁੱਪੀ 'ਤੇ ਸਾਡੀ ਸੁਰਤ ਨੂੰ ਮਨ ਨੂੰ ਮਾਇਕੀ ਖਿਆਲਾਂ ਵੱਲ ਖਿਸਕਾ ਲੈਂਦੇ ਹਨ। ਉਸ ਹਾਲਤ ਵਿੱਚ ਮਨ ਤਾਂ ਘੋੜੇ ਦੌੜਾਉਂਦਾ ਰਹਿੰਦਾ ਹੈ ਅਤੇ ਰਸਨਾ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਉਹ ਜਿਹੜਾ ਸਾਡਾ ਰਸਨਾ ਨਾਲ ਜਪਣਾ ਹੈ ਇਹ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀ ਉਹ ਲਾਲਚ ਲਗਤੈ ਤੈਂ ਆਪ ਬੰਦਾਇਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਮਨ ਮਾਇਆ ਮੈਂ ਫਦਰਿਓ ਬਿਸਰਿਓ ਗੋਬਿੰਦ ਨਾਮ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤਿਸ ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਮਾਇਆ ਮੋਹ ਹਰਸਿਓ ਚਿਤ ਨਾ ਲਾਗੈ, ਦੂਜੇ ਭਾਏ ਕਣਾ ਦੁਖਾ ਗੇ। ਕਬਹੂੰ ਜੀਅੜਾ ਊਪ ਚੜਤ ਹੈ ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿ ਤੈ ਚਾਰੇ ਕੁੰਡਾ ਪਾਲੇ। ਸੋ ਦੂਜਾ ਨੁਕਤਾ ਆਪਣੀ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਉਹ ਹੈ ਧਿਆਨ। ਪਰ ਜਿੱਥੇ ਆਪਣੇ ਧਿਆਨ ਉੱਤੇ ਪਹਿਰਾ ਦੇਣਾ ਹੈ, ਉੱਥੇ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਹੋਰ ਕਿਸੇ ਦੇ ਧਿਆਨ ਵਿੱਚ ਵਿਘਨ ਨਾ ਪਵੇ, ਕਿਉਂਕਿ ਧਿਆਨ ਬੜੀ ਮੁਸ਼ਕਲ ਨਾਲ ਲੱਗਦਾ ਹੈ ਅਤੇ ਕਿਸੇ ਦੇ ਧਿਆਨ ਵਿੱਚ ਵਿਘਨ ਪਾਉਣਾ ਇਹ ਬਹੁਤ ਵੱਡਾ ਪਾਪ ਹੈ। ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਹ ਆਮ ਕਈ ਮਨਚਲੇ ਤੋਂ ਭਾਵ ਉਹ ਜਗਿਆਸੂ ਜਿਹੜੇ ਮਨ ਦੇ ਮਗਰ ਲੱਗ ਕੇ ਚੱਲਦੇ ਹਨ, ਉਹ ਕੀ ਕਰਦੇ ਹਨ, ਇੱਕ ਸੁਰ ਵਿੱਚ ਸਿਮਰਨ ਹੋ ਰਿਹਾ ਹੁੰਦਾ ਹੈ, ਉਸ ਸੁਰ ਲੈ ਨੂੰ ਛੱਡ ਕੇ ਆਪਣੀ ਇੱਕ ਵਿਲੱਖਣਤਾ ਦੀ ਕੋਈ ਆਵਾਜ਼ ਦੀ ਕੱਢ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈ ਅਤੇ ਸੁਰ ਵਿੱਚ ਵਿਘਨ ਪਾਉਂਦੇ ਹਨ ਅਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਕ ਲਾਹਾ ਲੈਣ ਤੋਂ ਵਾਂਝਿਆ ਰੱਖਦੇ ਹਨ। ਇਸ ਲਈ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸ ਦੀ ਪ੍ਰੋੜਤਾ ਕਰਦੀ ਹੈ। ਮਨ ਮੇਰੇ ਸੁਖ ਸਹਿਜ ਛੇਤੀ ਜਪਨਾਉ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇਨ ਨਿਤ ਗਾਉ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਤੇ ਆਈਐ, ਸਹਿਜੇ ਸਤ ਸਮਾਵਣਿਆ। ਗੋਬਿੰਦ ਗਾਵੈ ਸਹਿਜ ਸੁਭਾਏ, ਗੁਰ ਕੈ ਭੈ ਉਜਲ ਹੋਮੈ ਮਲ ਜਾਏ। ਸੋ ਹੁਣ ਹਰ ਇੱਕ ਜਗਿਆਸੂ ਦੇ ਅੰਦਰ ਜਿਹੜਾ ਸਿਮਰਨ ਕਰਦਾ ਹੈ, ਇੱਕ ਉਤਸ਼ਾਹ ਇੱਕ ਚਾਹ ਆਉਂਦਾ ਹੈ ਕਿ ਮੇਰੇ ਅੰਦਰ ਵੀ ਸਿਮਰਨ ਦ੍ਰਿੜ ਹੋ ਜਾਏ, ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆਪਣੇ ਆਪ ਨਿਕਲੇ। ਸੋ ਸਿਮਰਨ ਅਥਵਾ ਨਾਮ ਦ੍ਰਿੜਾਉਣ ਲਈ ਕਈ ਤਰੀਕਿਆਂ ਦੀ ਫਿਰ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਵਾਸਾਂ ਦੁਆਰਾ, ਕਈ ਸਵਾਸਾਂ ਨਾਲ ਅਭਿਆਸ ਕਰਦੇ ਹਾਂ ਦ੍ਰਿੜ ਕਰਨ ਲਈ ਸਿਮਰਨ ਨੂੰ। ਕਈ ਅੱਖਾਂ ਵਿੱਚ ਅੱਖਾਂ ਗੜ ਕੇ, ਕੋਈ ਸਿਰ 'ਤੇ ਹੱਥ ਧਰ ਕੇ, ਕੋਈ ਵਿਭੂਤੀ ਲਗਾ ਕੇ, ਕੋਈ ਮਾਇਕੀ ਸ਼ਕਤੀ ਦੇ ਜਾਦੂ ਟੂਣੇ ਨਾਲ, ਕੋਈ ਹੱਠ ਜੋਗ, ਕੋਈ ਗਿਆਨ ਜੋਗ, ਕੋਈ ਕਰਮ ਜੋਗ, ਕੋਈ ਤਾਂਤਰਿਕ ਜੋਗ ਆਦਿ ਨਾਲ। ਪਰ ਗੁਰਮਤ ਅਨੁਸਾਰ ਸਿਰਫ ਪੰਜਾਂ ਪਿਆਰਿਆਂ ਦੁਆਰਾ ਹੀ ਸਿਮਰਨ ਦ੍ਰਿੜਾਇਆ ਜਾ ਸਕਦਾ ਹੈ। ਸਾਧ ਸੰਗਤ ਰੂਪੀ ਸੱਚਖੰਡ ਅੰਦਰ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਦਾਮਨਕ ਇਲਾਹੀ ਕਿਰਨਾਂ ਦਾ ਮਾਹੌਲ ਵਰਤਦਾ ਹੈ, ਜਿਸ ਨਾਲ ਜਗਿਆਸੂ ਦੇ ਅੰਤਰ ਆਤਮੇ ਸਹਿਜੇ ਹੀ ਨਾਮ ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ। ਗੁਰਸਿੱਖਾਂ ਨੂੰ ਪੰਜਾਂ ਪਿਆਰਿਆਂ ਵੱਲੋਂ ਜੋ ਗੁਰਮੰਤਰ ਪ੍ਰਧਾਨ ਆਉਂਦਾ ਹੈ ਉਹ ਆਤਮ ਬੀਜ ਬਣ ਕੇ ਸਾਧ ਸੰਗਤ ਰੂਪੀ ਇਲਾਹੀ ਗੁਫਾ ਵਿੱਚ ਸਹਿਜੇ ਹੀ ਪਲਦਾ, ਮੌਲਦਾ, ਖਿੜਦਾ, ਵਿਗਸਦਾ ਅਤੇ ਦ੍ਰਿੜ ਆਉਂਦਾ ਰਹਿੰਦਾ ਹੈ। ਸੋ ਅਗਲਾ ਨੁਕਤਾ ਆਪਣੀ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਕਿ ਅੰਮ੍ਰਿਤ ਛਕਣਾ ਫਿਰ ਸਾਧ ਸੰਗਤ ਵਿੱਚ ਵਿਚਰਨਾ, ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਹੀ ਸਾਨੂੰ ਗੁਰਮੰਤਰ ਪ੍ਰਾਪਤ ਆਉਂਦਾ ਹੈ ਅਤੇ ਸਾਧ ਸੰਗਤ ਵਿੱਚ ਦਾਮਨਕ ਇਲਾਹੀ ਕਿਰਨਾਂ ਦਾ ਮਾਹੌਲ ਵਰਤਦਾ ਹੈ। ਉਹ ਜਿਹੜਾ ਬੀਜ ਦੇ ਰੂਪ ਵਿੱਚ ਸਾਨੂੰ ਗੁਰਮੰਤਰ ਪੰਜਾਂ ਪਿਆਰਿਆਂ ਕੋਲੋਂ ਪ੍ਰਾਪਤ ਆਉਂਦਾ ਹੈ ਉਹ ਸਾਧ ਸੰਗਤ ਰੂਪੀ ਗੁਫਾ ਵਿੱਚ ਅਭਿਆਸ ਕਰਦਿਆਂ ਸਹਿਜੇ ਹੀ ਪਲਦਾ, ਮੌਲਦਾ, ਖਿੜਦਾ, ਵਿਗਸਦਾ ਅਤੇ ਦ੍ਰਿੜ ਆਉਂਦਾ ਰਹਿੰਦਾ ਹੈ। ਇਸ ਤਰ੍ਹਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਸੋ ਮਨ ਚਿੱਤ ਵਿੱਚ ਸਿਮਰਨ ਦ੍ਰਿੜਾਉਣ ਲਈ ਸਾਧ ਸੰਗਤ ਅਤ ਸਹਾਇਕ ਆਉਂਦੀ ਹੈ। ਅਗਲਾ ਨੁਕਤਾ, ਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਬਹੁਰਸਾਂ ਵਿੱਚ ਪ੍ਰਵਿਰਤ ਹੋ ਕੇ ਸਾਡਾ ਮਨ ਮਾਇਕੀ ਰਸ ਲੈਣ ਲਈ ਵਚਿੱਤਰਤਾ, ਨਵੀਨਤਾ, ਭਿੰਨਤਾ, ਵੱਖਰੇਵਾਂ, ਰਸ ਕਸਾ ਦੀ ਭਾਲਦਾ ਆਇਆ ਹੈ। ਜਦ ਇਸ ਨੂੰ ਰਸ ਨਹੀਂ ਮਿਲਦੇ ਤਾਂ ਇਹ ਉਚਾਟ ਹੋ ਕੇ ਅਛੋਭ ਲਈ ਕਿਸੇ ਹੋਰ ਪਾਸੇ ਖਿਸਕ ਜਾਂਦਾ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਝੈ ਕੋਈ। ਧਿਆਨ ਦੇਣਾ ਜੀ, ਮਨ ਦਾ ਸੁਭਾਅ ਹੈ ਉਸਨੂੰ ਨਵੀਨਤਾ ਚਾਹੀਦਾ ਹੈ, ਉਹ ਪੁਰਾਣੀ ਚੀਜ਼ 'ਤੇ ਬਹੁਤ ਦੇਰ ਟਿਕ ਨਹੀਂ ਸਕਦਾ। ਸੋ ਮਾਇਆ ਇਸਨੂੰ ਕਈ ਪ੍ਰਕਾਰ ਨਾਲ ਭਰਮਾਉਂਦੀ, ਇਸ ਕਰਕੇ ਮਾਇਆ ਵਿੱਚ ਖਚਤ ਰਹਿੰਦਾ ਹੈ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਇਹਨਾਂ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਲਈ ਸਾਧ ਸੰਗਤ ਵਿੱਚ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਬਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਿਤ ਨਵੇਂ ਦੈਵੀ ਬਿਸਮਾਦੀ ਰਸੀਲੇ ਅਸਚਰਜ ਸਵਾਦਲੇ ਚਲੂਲੇ ਰੰਗ ਵਾਲੇ ਜੀਵਨ ਆਦੇਸ਼ ਵੱਲ ਪ੍ਰੇਰਿਆ ਹੈ। ਦੂਜੇ ਲਫ਼ਜ਼ਾਂ ਵਿੱਚ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੇ ਅਭਿਆਸ ਅਥਵਾ ਸਿਮਰਨ ਨਾਲ ਪ੍ਰਭੂ ਦੀ ਬਿਸਮਾਦੀ ਸਿਫਤ ਪ੍ਰੇਮ ਸਵੈਪਨਾ ਪਿਆਰ ਅੰਡੋਲੇ ਚੁੱਪ ਪ੍ਰੀਤ ਸ਼ੁਕਰ ਅਰਦਾਸ ਪੈ ਭਾਵਨੀ ਬੈਰਾਗ ਦੀਆਂ ਇਲਾਹੀ ਭਾਵਨਾਵਾਂ ਸੁੱਤੇ ਸਿੱਧ ਜਗਿਆਸੂ ਦੇ ਹਿਰਦੇ ਵਿੱਚ ਉਮੜ ਪੈਂਦੀਆਂ ਹਨ। ਸੋ ਅਗਲਾ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ ਕਿ ਖੁਸ਼ਕ ਨਾਮ ਨਹੀਂ ਜਪਣਾ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਬਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਦੁਆਰਾ ਬਾਰੰਬਾਰ ਅਭਿਆਸ ਕਰਨਾ ਹੈ। ਉਹ ਜਦੋਂ ਸਿਫਤ ਸਲਾਹ ਦੇ ਨਾਲ ਪ੍ਰੇਮਾ ਭਗਤੀ ਨਾਲ ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਹੁੰਦਾ ਕੀ ਹੈ ਕਿ ਅੰਦਰ ਕਈ ਤਰ੍ਹਾਂ ਦੇ ਤਰੰਗ ਉਪਜ ਪੈਂਦੇ ਹਨ। ਕਦੀ ਬਿਸਮਾਦੀ ਸਿਫਤ, ਕਦੀ ਪ੍ਰੇਮ ਸਵੈਪਨਾ, ਕਦੀ ਪਿਆਰ ਅੰਡੋਲੇ, ਕਦੀ ਚੁੱਪ ਪ੍ਰੀਤ, ਕਦੀ ਸ਼ੁਕਰ, ਕਦੀ ਅਰਦਾਸ, ਕਦੀ ਪੈ ਭਾਵਨੀ, ਕਦੀ ਬੈਰਾਗ। ਇਸ ਤਰ੍ਹਾਂ ਜਿਹੜੇ ਅਲੱਗ ਅਲੱਗ ਤਰੰਗ ਨਿਕਲਦੇ ਹਨ ਉਹ ਮਨ ਨੂੰ ਨਵੀਨਤਾ ਦਿੰਦੇ ਹਨ ਅਤੇ ਮਨ ਫਿਰ ਮਾਇਕੀ ਰਸਾਂ ਕਸਾਂ ਤੋਂ ਨਿਕਲ ਜਾਂਦਾ ਹੈ। ਇੱਥੇ ਉਸ ਨੂੰ ਨਵੀਨਤਾ ਜਦੋਂ ਪ੍ਰਾਪਤ ਹੁੰਦੀ ਹੈ। ਇਸ ਲਈ ਬਾਰੰਬਾਰ ਸਿਮਰਨ ਅਭਿਆਸ ਕਰਨਾ ਇਹ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਪਰ ਇਸ ਵਿੱਚ ਬਹੁਤ ਕਾਲਣਾ, ਧੀਰਜ ਅਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਅਤੇ ਅਲੂਣੀ ਸਿਲ ਚੱਟਣੀ ਪੈਂਦੀ ਹੈ। ਕਿਉਂਕਿ ਇਹ ਤਾਂ ਨਹੀਂ ਹੈ ਕਿ ਅੱਜ ਆਏ ਜਪਿਆ ਅਤੇ ਘੰਟੇ ਬਾਅਦ ਹੀ ਬੈਰਾਗ ਅਤੇ ਸਾਰਾ ਕੁਛ ਉਪਜ ਪਏ, ਚੁਪਰੀਤ ਸ਼ੁਕਰ ਅਰਦਾਸ ਇਤਿਆਦਿ ਪ੍ਰੇਮ ਸਵੈਪਨਾ। ਇਹ ਤਾਂ ਸ਼ੁਰੂਆਤ ਵਿੱਚ ਸਿਲ ਅਲੂਣੀ ਚਟਣੀ ਪੈਂਦੀ ਹੈ, ਬੇਸਵਾਦ ਹੋ ਕੇ ਜਪਣਾ ਪੈਂਦਾ। ਪਹਿਲੇ ਮਨ ਦੀ ਮੈਲ ਉਤਰਦੀ ਹੈ, ਉਤਰਦੀ ਉਤਰਦੀ, ਉਸ ਤੋਂ ਬਾਅਦ ਫਿਰ ਜਦੋਂ ਮੈਲ ਉਤਰ ਜਾਂਦੀ ਹੈ ਫਿਰ ਇਹ ਤਰੰਗ ਉਪਜਦੇ ਹਨ। ਸੋ ਇਹ ਬਹੁਤ ਘਾਲਣਾ ਚਾਹੀਦੀ ਹੈ, ਇਸ ਵਿੱਚ ਧੀਰਜ ਚਾਹੀਦਾ ਹੈ, ਡੋਲਣਾ ਨਹੀਂ ਚਾਹੀਦਾ ਕਿ ਮਨ ਸੱਖਣਾ ਹੋ ਜਾਏ ਅਤੇ ਉਚਾਟ ਹੋ ਜਾਏ ਅਤੇ ਖਿਸਕ ਜਾਏ ਬੰਦਾ, ਅਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਅਤੇ ਅਲੂਣੀ ਸਿਲ ਚਟਣੀ ਪੈਂਦੀ ਹੈ। ਪਰ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ, ਹੋਰ ਕੋਈ ਸਾਧਨ ਹੈ ਹੀ ਨਹੀਂ, ਉਹ ਗੁਰਮੰਤਰ ਦਾ ਬਾਰੰਬਾਰ ਇੱਕ ਮਨ ਇੱਕ ਚਿੱਤ ਪਾਏ ਅਭਿਆਸ ਹੀ ਹੈ। ਇਸ ਦੀ ਮਹਾਨਤਾ ਅਤੇ ਵਿਧੀ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉਚਰੋ ਰਾਮ ਨਾਮ ਲਖ ਬਾਰੀ, ਇੱਕ ਦੂਜੀ ਬੋ ਲਖ ਹੋਏ ਲਖ ਹੋਵੇ ਲਖਵੀਸ, ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼। ਅਗਲਾ ਜਿਹੜਾ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ, ਉਹ ਹੈ ਭਾਵਨਾ ਨਾਲ ਜਪਣਾ। ਭਾਵਨਾ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਕਈ ਲੇਖਾਂ ਵਿੱਚ ਕੀਤਾ ਹੈ ਕਿ ਇਹ ਸਾਧ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁਨ ਸਮਾਜ ਜਾਂ ਸ਼ੂਨ ਅਵਸਥਾ ਨੂੰ ਹੀ ਸਿਮਰਨ ਦੀ ਅੰਤਮ ਮੰਜ਼ਿਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਭਾਵਨਾਹੀਨ ਫੋਕਾ ਰਟਨ ਕਰਦੇ ਹਨ। ਇਹ ਬੜਾ ਜ਼ਰੂਰੀ ਨੁਕਤਾ ਹੈ ਕਿ ਜੇ ਸ਼ੁਰੂਆਤ ਵਿੱਚ ਭਾਵਨਾ ਤੋਂ ਬਿਨਾਂ ਅਸੀਂ ਸਿਮਰਨ ਦੀ ਆਦਤ ਪਾਵਾਂਗੇ ਤਾਂ ਹੋਏਗਾ ਕੀ? ਸਿਮਰਨ ਕਰਦਿਆਂ ਕਰਦਿਆਂ ਇੱਕ ਐਸੀ ਅਵਸਥਾ ਆਉਂਦੀ ਹੈ ਜਿੱਥੇ ਫੁਰਨਾ ਕੋਈ ਨਹੀਂ ਰਹਿੰਦਾ, ਅਫੁਰ ਅਵਸਥਾ। ਉਹ ਸੁਣ ਵਿੱਚ ਜਦੋਂ ਸੁਰਤ ਪਹੁੰਚ ਜਾਂਦੀ ਹੈ ਅਫੁਰ ਅਵਸਥਾ ਵਿੱਚ, ਫਿਰ ਜੇ ਬਿਨਾਂ ਭਾਵਨਾ ਤੋਂ ਕੀਤਾ ਹੋਵੇ ਉੱਥੇ ਅੱਗੇ ਨਿਕਲਣ ਨੂੰ ਰਾਹ ਨਹੀਂ ਮਿਲਦਾ, ਉਸੇ ਸੁਣ ਵਿੱਚ ਹੀ ਬੰਦਾ ਅਟਕ ਜਾਂਦਾ ਹੈ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪੁਸ਼ਟੀ ਕੀਤੀ ਗਈ ਹੈ, ਸੁਨੋ ਸੁਨ ਕਹਿ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ। ਨੌ ਸਰ ਸੁਭਰ ਦਸਵੇਂ ਪੂਰੇ, ਤੇ ਅਨਹਦ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਅਧੂਰੇ, ਘੱਟ ਘੱਟ ਸਾਚ ਰਿਹਾ ਪਰ ਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਤ ਸੋਏ, ਸੁਨ ਸ਼ਬਦ ਅਪਰੰਪਰ ਤਾਰੇ। ਸੋ ਇਹ ਤਾਂ ਜੋਗੀ ਲੋਕਾਂ ਦੇ ਕੰਮ ਹਨ। ਜੋਗੀ ਲੋਕ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ ਅਫੁਰ ਅਵਸਥਾ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਗੁਰੂ ਸਾਹਿਬਾਨ ਨੇ ਉਹਨਾਂ ਨੂੰ ਸਮਝਾਇਆ ਕਿ ਸੁਨ ਨੂੰ ਨੌ ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾਵਾਂ ਨਾਲ ਭਰਪੂਰ ਕਰਨਾ ਹੈ। ਉਹ ਕਿਵੇਂ ਭਰਪੂਰ? ਪਿੱਛੇ ਅਸੀਂ ਪੜ੍ਹਿਆ ਕਿ ਪ੍ਰੇਮਾ ਭਗਤੀ ਸਿਫਤ ਸਲਾਹ ਦੁਆਰਾ ਬਾਰੰਬਾਰ ਅਭਿਆਸ ਕਰਨਾ ਸਾਧ ਸੰਗਤ ਵਿੱਚ, ਇਸ ਦੇ ਨਾਲ ਭਾਵਨਾ ਨੂੰ ਬਰਕਰਾਰ ਰੱਖਣਾ ਹੈ। ਇਸ ਤਰ੍ਹਾਂ ਜਪਦਿਆਂ ਜਪਦਿਆਂ ਜਿਹੜੀਆਂ ਸਾਡੀਆਂ ਬਿਰਤੀਆਂ ਹੁੰਦੀਆਂ ਹਨ ਉਹ ਦੈਵੀ ਗੁਣਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾਵਾਂ ਨਾਲ ਭਰਪੂਰ ਹੋ ਜਾਂਦੀਆਂ ਹਨ। ਜਦੋਂ ਪੂਰੀ ਤਰ੍ਹਾਂ ਭਰ ਜਾਂਦੀਆਂ ਹਨ ਦੈਵੀ ਗੁਣਾਂ ਅਤੇ ਇਲਾਹੀ ਵਲਵਲਿਆਂ ਨਾਲ, ਤਾਂ ਇਸ ਹਾਲਤ ਵਿੱਚ ਸੁਨ ਦੀ ਥਾਂ ਸੰਗਤ ਵਿੱਚ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ ਇਲਾਹੀ ਸੰਗੀਤ ਸੁਣਾਈ ਦਿੰਦਾ ਹੈ, ਜਿਸ ਵਿੱਚੋਂ ਆਤਮਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਦੂਜੇ ਪਾਸੇ ਜੋਗੀਆਂ ਦੀ ਰਸੀਣ ਅਫੁਰ ਸੁਨ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁਨ ਦਾ ਕੋਈ ਅਰਥ ਜਾਂ ਲਾਭ ਨਹੀਂ। ਉਹ ਜਿਹੜੀ ਸੁਨ ਅਵਸਥਾ ਜਦੋਂ ਬਿਰਤੀ ਇਕਾਗਰ ਕਰਕੇ ਚੌਂਕੜਾ ਮਾਰ ਕੇ ਇੱਕ ਪਾਸੇ ਬੈਠੇ ਤਾਂ ਥੋੜ੍ਹੀ ਦੇਰ ਲਈ ਅਫੁਰ ਅਵਸਥਾ ਆ ਗਈ, ਤੁਰਦਿਆਂ ਫਿਰਦਿਆਂ ਤਾਂ ਉਹ ਹਾਲਤ ਨਾ ਰਹੀ। ਪਰ ਜਿਹੜੀ ਆਤਮਕ ਆਨੰਦ ਦੀ ਅਵਸਥਾ ਹੁੰਦੀ ਹੈ, ਬਿਰਤੀ ਦੈਵੀ ਗੁਣਾਂ ਅਤੇ ਇਲਾਹੀ ਵਲਵਲਿਆਂ ਪ੍ਰੇਮ ਸਵੈਪਨਾਵਾਂ ਨਾਲ ਭਰਪੂਰ ਹੋ ਜਾਂਦੀ ਹੈ, ਉਸ ਹਾਲਤ ਵਿੱਚ ਜਿਹੜਾ ਇਲਾਹੀ ਸੰਗੀਤ ਸੁਣਾਈ ਦਿੰਦਾ, ਉਹ ਤਾਂ ਫਿਰ ਤੁਰਦਿਆਂ ਫਿਰਦਿਆਂ ਜਗਿਆਸੂ ਨੂੰ ਕਿਸੇ ਅਕਹਿ ਆਨੰਦ ਵਿੱਚ ਰੱਖਦਾ ਹੈ। ਅਗਲਾ ਨੁਕਤਾ ਸਿਮਰਨ ਦੀ ਕਿਰਿਆ ਨੂੰ ਸਫਲ ਬਣਾਉਣ ਦਾ, ਉਹ ਹੈ ਰਸਨਾ ਨਾਲ ਜਪਣਾ। ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਸਿਮਰਨ ਦੇ ਪਹਿਲੇ ਭਾਗ ਵਿੱਚ ਕੀਤਾ ਹੈ ਕਿ ਰਸਨਾ ਤੋਂ ਹੀ ਕੰਠ ਵਿੱਚ, ਕੰਠ ਤੋਂ ਹਿਰਦੇ ਵਿੱਚ, ਹਿਰਦੇ ਤੋਂ ਅੰਤਿਸ਼ਕਰਨ ਵਿੱਚ ਜਾਏਗਾ, ਡਾਇਰੈਕਟ ਨਹੀਂ ਜਾ ਸਕਦਾ। ਸੋ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਨੂੰ ਦਿਲ ਵਿੱਚ ਯਾਦ ਰੱਖਦੇ ਹਾਂ, ਐਵੇਂ ਦਿਖਾਵੇ ਲਈ ਮੂੰਹ ਮਾਰਨ ਦੀ ਕੀ ਜ਼ਰੂਰਤ ਹੈ? ਪਰ ਗੁਰਬਾਣੀ ਅਨੁਸਾਰ ਰਸਨਾ ਨਾਲ ਸਿਮਰਨ ਕਰਨਾ ਅਥਵਾ ਰਟਨ ਕਰਨ ਦਾ ਤਾਕੀਦੀ ਹੁਕਮ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸ਼ਨਾਨੰਗ ਅਨਕ ਸੋਧਨ ਪਵਿੱਤਰ ਤੈ ਉਚਰੰਤ ਨਾਨਕ, ਹਰ ਹਰ ਰਸਨਾ ਸਗਲ ਪਾਪ ਵਿਮੁਚਿਤ ਹੈ। ਰਸਨਾ ਸਿਮਰਤ ਪਾਪ ਬਲਾਇਣ, ਰਸਨਾ ਗੁਣ ਗਾਵੈ ਹਰ ਤੇਰੇ, ਮਿਟੇ ਕਮਾਤੇ ਔਗੁਣ ਮੇਲੇ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕਟੀਐ। ਗੁਰ ਕੈ ਬਚਨ ਹਿਰਦੈ ਧਿਆਨ ਤਾਰੀ, ਰਸਨਾ ਜਾਪ ਜਪੋ ਬਨਵਾਰੀ। ਰਸਨਾ ਰਾਮ ਕੋ ਜਸ ਗਾਉ, ਆਨ ਸਵਾਦ ਵਿਸਾਰ ਸਕਲੇ, ਭਲੋ ਨਾਮ ਸੁਆਓ। ਜਹੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਏ। ਸੋ ਇਤਨਾ ਹੀ ਕਾਫੀ ਹੈ। ਇਹਨਾਂ ਗੱਲਾਂ ਨੂੰ ਜੇ ਧਿਆਨ ਵਿੱਚ ਲੈ ਕੇ ਇਹਨਾਂ ਨੁਕਤਿਆਂ ਨੂੰ ਕਮਾਵਾਂਗੇ, ਸਾਡੀ ਸਿਮਰਨ ਦੀ ਕਿਰਿਆ ਜ਼ਰੂਰ ਸਫਲ ਹੋਵੇਗੀ। ਕਿ ਅੰਮ੍ਰਿਤ ਵੇਲੇ ਉੱਠ ਕੇ ਵੀ ਜਪਣਾ ਹੈ, ਬਹਿੰਦਿਆਂ ਉੱਠਦਿਆਂ ਵੀ ਜਪਣਾ ਹੈ, ਪਰ ਜਪਣਾ ਧਿਆਨ ਨਾਲ ਹੈ। ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉਹਦੇ ਦੂਜੇ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ। ਫਿਰ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਛੱਕ ਕੇ ਗੁਰਮੰਤਰ ਨੂੰ ਬੀਜ ਦੇ ਰੂਪ ਵਿੱਚ ਪ੍ਰਾਪਤ ਕਰਕੇ ਸਾਧ ਸੰਗਤ ਵਿੱਚ ਇਸ ਦਾ ਅਭਿਆਸ ਕਰਨਾ ਹੈ, ਪਰ ਸੰਗਤ ਵਿੱਚ ਬਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਨਾਲ ਇਸ ਦਾ ਅਭਿਆਸ ਕਰਨਾ ਹੈ, ਭਾਵਨਾ ਨਾਲ ਜਪਣਾ ਹੈ, ਰਸਨਾ ਨਾਲ ਜਪਣਾ ਹੈ। ਬਸ ਇਸ ਤਰ੍ਹਾਂ ਕਰਾਂਗੇ ਸਿਮਰਨ ਦੀ ਕਿਰਿਆ ਪੂਰਨ ਤੌਰ 'ਤੇ ਸਫਲ ਹੋਵੇਗੀ। ਪਰ ਅਸਲ ਵਿੱਚ ਅਸੀਂ ਸਿਮਰਨ ਦੀ ਬਾਬਤ ਪੁੱਛ ਗਿੱਛ ਖੋਜ ਪੜਤਾਲ ਤਾਂ ਬਹੁਤ ਕਰਦੇ ਹਾਂ, ਜਾਣਕਾਰੀ ਹਾਸਲ ਕਰਨ ਲਈ ਗਿਆਨ ਵੀ ਬਹੁਤ ਕੋੜਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਨਹੀਂ ਕਰਦੇ। ਬੜੀ ਖੋਜ ਪੜਤਾਲ ਕਿਤਾਬਾਂ 'ਤੇ ਕਿਤਾਬਾਂ ਪੜ੍ਹਦੇ ਹਾਂ ਕੀ ਹੈ ਸਿਮਰਨ, ਕਿਵੇਂ ਕਰਨਾ, ਪਤਾ ਚੱਲ ਵੀ ਜਾਂਦਾ, ਪ੍ਰੈਕਟੀਕਲ ਨਹੀਂ ਕਰਦੇ। ਐਸੀ ਪੁੱਛਗਿੱਛ ਜਾਂ ਪੜਤਾਲ ਇਹ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ ਜਾਂ ਫਿਰ ਪ੍ਰਚਾਰ ਕਰਨ ਲਈ, ਚਲੋ ਦੂਜਿਆਂ ਨੂੰ ਸੁਣਾਈਏ, ਜਾਂ ਭਲੇ ਭਲੇਰੇ ਬਣਨ ਲਈ, ਜਾਂ ਆਪਣੀ ਹੋਂਬੇ ਨੂੰ ਪੱਠੇ ਪਾਉਣ ਲਈ, ਜਾਂ ਦਿਮਾਗੀ ਮਾਨਸਿਕ ਸ਼ੁਗਲ ਲਈ ਕੀਤੀ ਜਾਂਦੀ ਹੈ। ਅਮਲੀ ਤੌਰ 'ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਓਪਰਾ ਜਿਹਾ ਹੀ ਹੁੰਦਾ ਹੈ ਜੋ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਟ ਜਾਂਦਾ ਹੈ। ਧਿਆਨ ਦੇਣਾ ਜੀ, ਪ੍ਰੈਕਟੀਕਲ ਸਿਮਰਨ ਵਿੱਚ ਜਿਹੜੇ ਲੱਗੇ ਹਨ, ਜਿਹੜੇ ਅੱਠ ਪੈਰ ਜਪਣ ਦੀ ਆਦਤ ਪਾਉਂਦੇ ਹਨ, ਬਹੁਤ ਵਿਰਲੇ ਹੁੰਦੇ ਹਨ। ਅਮਲੀ ਤੌਰ 'ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਇਹ ਓਪਰਾ ਜਿਹਾ ਹੀ ਹੁੰਦਾ ਹੈ ਜੋ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਟ ਜਾਂਦਾ ਹੈ। ਰਾਮ ਰਾਮ ਸਭ ਕੋ ਕਹਿ, ਕਹੀਏ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੈ ਕਹਿ, ਸੋਈ ਕੌਤਕ ਹਾਰ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਬਿਵਰਜਤ, ਹਰ ਪਤ ਚੀਨੈ ਸੋਈ। ਅਜਗਵਰ ਸਤਿਗੁਰ ਪੁਰਖ, ਗੁਰਮਤ ਗੁਰਸਿੱਖ ਅਜਰ ਜਰਨ ਦੇ, ਕਰਨ ਬੰਦਗੀ ਵਿਰਲੇ ਬੰਦੇ। ਇਸੇ ਲਈ ਗੁਰਬਾਣੀ ਵਿੱਚ ਸਿਮਰਨ ਨੂੰ ਆਖਣ ਔਖਾ ਸਾਚਾ ਨਾਉ ਸਿਲ ਅਲੂਣੀ ਚਟਲੀ ਕਿਹਾ ਗਿਆ ਹੈ, ਕਿਉਂਕਿ ਕਿਸੇ ਦਾ ਚਿੱਤ ਹੀ ਨਹੀਂ ਕਰਦਾ, ਬਹੁਤ ਮੁਸ਼ਕਲ ਕੰਮ ਹੈ। ਪਰ ਸਾਧ ਸੰਗਤ ਰੂਪੀ ਆਤਮ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਅਤੇ ਸਹਿਜ ਸੁਭਾਅ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਲੋਕ ਪਹਾੜਾਂ 'ਤੇ ਗੁਫਾ ਭਾਲਦੇ ਹਨ, ਕੰਧਰਾਂ ਵਿੱਚ ਵੜ ਵੜ ਕੇ ਨਾਮ ਜਪਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਾਧ ਸੰਗਤ ਤਾਂ ਐਸੀ ਇਲਾਹੀ ਗੁਫਾ ਹੈ, ਇਹੋ ਜਿਹਾ ਆਤਮ ਕੌਰੇ ਨਾਲ ਭਰਪੂਰ ਵਾਤਾਵਰਣ ਹੈ ਕਿ ਸਾਧ ਸੰਗਤ ਰੂਪੀ ਆਤਮ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ ਸਿਮਰਨ ਦੀ ਇਹ ਜਿਹੜੀ ਪ੍ਰਕਿਰਿਆ ਹੈ ਇਹ ਸੌਖੀ ਵੀ ਹੋ ਜਾਂਦੀ ਹੈ ਅਤੇ ਸਹਿਜ ਸੁਭਾਅ ਹੋ ਜਾਂਦੀ, ਜ਼ਿਆਦਾ ਜ਼ੋਰ ਨਹੀਂ ਲਾਉਣਾ ਪੈਂਦਾ। ਤਦ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦਿੱਤਾ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀ, ਕੋਈ ਮਹਿਤਤਾ ਹੈ ਸਾਧ ਸੰਗਤ ਦੀ, ਤਾਂ ਹੀ ਬੇਅੰਤ ਥਾਈ ਜਿੱਥੇ ਸਿਮਰਨ ਕਰਨ ਦਾ ਜ਼ਿਕਰ ਹੈ ਉਹਦੇ ਨਾਲ ਸਾਧ ਸੰਗਤ ਵਿੱਚ ਸਿਮਰਨ ਕਰਨ ਦਾ ਜ਼ਿਕਰ ਹੈ। ਸਾਧ ਸਾਧ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀ ਹੈ, ਏਕ ਆਧਾਰ ਨਾਮ ਤਨ ਮੋਰਾ, ਅਨੰਦ ਨਾਨਕ ਇਹ ਲਈ ਹੈ। ਹਰ ਸਾਚਾ ਸਿਮਰੋ ਭਾਈ, ਸਾਧ ਸੰਗ ਸਦਾ ਸੁਖ ਪਾਈਏ, ਹਰ ਬਿਸਰ ਨਾ ਕਬ ਹੂੰ ਜਾਈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਮ ਨਿਧਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲਨਾਮ ਤੇ ਆਵੋ, ਪੂਰਨ ਹੋਵੇ ਕਾਲਾ। ਗੁਰਬਾਣੀ ਵਿਚਾਰ ਲੇਖ ਨੰਬਰ 112 ਸਿਮਰਨ ਭਾਗ 3। ਗੁਰੂ ਰੁਪਿਆਰੀ ਸਾਧ ਸੰਗਤ ਜੀ, ਸਿਮਰਨ ਦੀ ਕਿਰਿਆ ਜਿਸ ਕਿਸੇ ਨੇ ਘਾਲੀ ਹੋਵੇ, ਜੇ ਉਸ ਦੀ ਅਗਵਾਈ ਹੇਠ ਚੱਲੀਏ, ਤਾਂ ਅਸੀਂ ਆਪਣਾ ਬਹੁਤ ਸਾਰਾ ਜਿਹੜਾ ਵਿਅਰਥ ਜਾਣਾ ਹੈ ਸਮਾਂ, ਉਸਨੂੰ ਬਚਾ ਸਕਦੇ ਹਾਂ। ਕਿਉਂਕਿ ਆਪਣੇ ਤਰੀਕੇ ਨਾਲ ਜਪਿਆ ਕਈ ਵਾਰੀ ਗਲਤ ਰਾਹ 'ਤੇ ਬੰਦਾ ਪੈ ਜਾਂਦਾ ਹੈ, ਔਰ 10 ਸਾਲ ਬਾਅਦ ਪਤਾ ਚੱਲਦਾ ਬਣਿਆ ਤਾਂ ਕੁਛ ਨਹੀਂ। ਪਰ ਜਿਹੜੇ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਵਿੱਚ ਸਿਮਰਨ ਦੀ ਉਚਾਈ ਨੂੰ ਛੋਇਆ ਹੈ, ਜੇ ਉਹਨਾਂ ਦੀ ਅਗਵਾਈ ਵਿੱਚ ਚੱਲਾਂਗੇ ਤਾਂ ਬਿਲਕੁਲ ਸਿੱਧੀ ਸੜਕ ਹੈ ਜਿਹੜੀ ਸਿੱਧੀ ਰੱਬ ਦੇ ਦਰ 'ਤੇ ਪਹੁੰਚੇਗੀ। ਸਿਮਰਨ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 16 ਲੇਖ ਲਿਖੇ ਹਨ। ਇੱਥੇ ਹੀ ਨਹੀਂ, ਅੱਗੇ ਹੋਰ ਵੀ ਬੜੇ ਜ਼ਰੂਰੀ ਨੁਕਤਿਆਂ ਨੇ, ਇਹ ਤਾਂ ਸ਼ੁਰੂਆਤ ਹੈ। ਅੰਤਰਮੁਖੀ ਕਿਵੇਂ ਹੋਣਾ ਹੈ, ਹੁਣ ਕਿਸੇ ਨੂੰ ਕੀ ਪਤਾ ਕਿਵੇਂ ਹੋਣਾ ਹੈ, ਉਹ ਦਰਸਾਇਆ ਹੈ। ਇਸ ਤੋਂ ਇਲਾਵਾ ਉਤਲੀਆਂ ਅਵਸਥਾਵਾਂ 'ਤੇ ਕਿਵੇਂ ਪਹੁੰਚਣਾ ਹੈ, ਕਿਵੇਂ ਪ੍ਰਭੂ ਦਾ ਦਰਸ਼ਨ ਆਉਂਦਾ ਹੈ, ਕਿਹੜੀਆਂ ਚੀਜ਼ਾਂ ਸਿਮਰਨ ਵਿੱਚ ਵਿਘਨ ਪਾਉਂਦੀਆਂ ਹਨ ਕਿ ਅਸੀਂ ਉਹਨਾਂ ਤੋਂ ਬਚੀਏ, ਪਰਹੇਜ਼ ਕਰੀਏ। ਸੋ ਪੂਰਾ ਵਿਸਥਾਰ 16 ਲੇਖਾਂ ਦੀ ਕਿਤਾਬ ਹੈ, 16 ਰੁਪਏ ਦੀ। ਇੱਕ ਲੇਖ ਜਿਹੜਾ ਪੜ੍ਹਿਆ ਸੀ 1 ਰੁਪਏ, ਨਾਮ ਮਾਤਰ ਪੇਟਾ, ਤਾਂ ਕਿ ਸਾਰੀਆਂ ਸੰਗਤਾਂ ਇਸ ਤੋਂ ਲਾਭ ਉਠਾ ਸਕਣ। ਸਿਰਫ ਸਿਮਰਨ ਦਾ ਵਿਸ਼ਾ ਹੀ ਨਹੀਂ, ਸੰਗਤ ਦਾ ਵੀ ਜ਼ਰੂਰੀ ਹੈ। ਸੰਗਤ ਵਿੱਚ ਨਾਮ ਜਪਣਾ, ਇਹ ਵੀ ਤਾਂ ਪਤਾ ਹੋਵੇ ਸੰਗਤ ਕਿੰਨੇ ਪ੍ਰਕਾਰ ਦੀ ਹੈ, ਕਿਵੇਂ ਲਾਹਾ ਲੈਣਾ, ਕਿੰਨੇ ਪ੍ਰਕਾਰ ਕੋ ਸੰਗਤ ਹੈ, ਕਿਵੇਂ ਬਚਾਉ ਕਰਨਾ ਹੈ। 14 ਲੇਖ ਸੰਗਤ ਦੇ ਵਿਸ਼ੇ 'ਤੇ ਹਨ, ਇਸ ਤਰ੍ਹਾਂ 132 ਲਿਖਤਾਂ ਅਲੱਗ ਅਲੱਗ ਵਿਸ਼ਿਆਂ 'ਤੇ। ਸਾਰੇ ਵਿਸ਼ੇ ਜ਼ਰੂਰੀ ਹਨ, ਸ਼ਬਦ ਦਾ, ਹੁਕਮ ਦਾ, 132 ਲਿਖਤਾਂ ਦਾ ਸੈੱਟ ਹੈ। ਅਤੇ ਸੰਗਤਾਂ ਦੇ ਚਰਨਾਂ ਸਿਨਿਮਰ ਬੇਨਤੀ ਹੈ, ਜਿਨ੍ਹਾਂ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ, ਇੱਕ ਇੱਕ ਸੈੱਟ ਲਿਜਾਣ ਦੀ ਕਿਰਪਾਲਤਾ ਕਰੋ। ਹਜ਼ਾਰਾਂ ਰੁਪਏ ਕੱਪੜੇ ਲੱਤਿਆਂ 'ਤੇ ਬਰਬਾਦ ਕਰਦੇ ਹਾਂ, ਸਰੀਰ ਵਾਸਤੇ ਜਿਹੜਾ ਕਾਇਮ ਨਹੀਂ ਰਹਿਣਾ, ਆਤਮਕ ਜਿਹੜਾ ਸਾਡਾ ਮੰਡਲ ਹੈ, ਅੰਦਰ ਆਤਮਕ ਅਵਸਥਾ, ਅਗਲੇ ਜਨਮਾਂ ਵਿੱਚ ਵੀ ਨਾਲ ਜਾਣੀ ਹੈ। ਜੇ ਉਸਦੀ ਪ੍ਰਫੁੱਲਤਾ ਲਈ 132 ਰੁਪਏ ਖਰਚ ਕਰ ਦਿੱਤੇ, ਮਹਿੰਗਾ ਸੌਦਾ ਨਹੀਂ ਹੈ। ਇਹਨਾਂ ਲਿਖਤਾਂ ਨਾਲ ਪੜ੍ਹਨ ਨਾਲ ਸਾਨੂੰ ਗੁਰਬਾਣੀ ਅਨੁਸਾਰ ਜੀਵਨ ਜੀਵਨ ਦਾ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਨਾਲ ਸੇਧ ਮਿਲਦੀ ਹੈ। ਅਤੇ ਜਿਹੜੇ ਨਹੀਂ ਪੜ੍ਹ ਸਕਦੇ, ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ, ਇਹਨਾਂ 132 ਲਿਖਤਾਂ ਦਾ ਪੂਰਾ ਜਿਹੜਾ ਇੱਥੇ ਸੰਗਤ ਵਿੱਚ ਪੜ੍ਹਿਆ ਗਿਆ ਹੈ, ਉਹਨਾਂ ਦੀਆਂ ਸੀਡੀਆਂ ਮੌਜੂਦ ਨੇ, ਆਪ ਕੈਸਟਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।